ਗਿਰੇ ਸੁਰਗ ਤੇ ਜੇ ਸੁਰ ਝਾਰੀ।
ਸੋ ਜਿਹੜੇ ਸੀਗੇ ਫਿਰ ਉਹ ਸਵਰਗਾਂ ਦੇ ਵਿੱਚੋਂ ਜਾ ਕਰਕੇ ਸਵਰਗ ਤੋਂ ਸੁਰ ਝਾਰੀ ਜਿਹੜੇ ਸੀ ਉਸ ਵਕਤ ਸਮੂਹ ਦੇਵਤੇ ਸਾਰੇ ਹੀ ਸੁੱਟ ਦਿੱਤੇ ਥੱਲੇ ਜਾ ਕੇ ਇਹਨਾਂ ਨੇ।
ਅਪਰ ਵੇਖ ਧਾਰਾ ਸ਼ਤ ਮਹਿ ਰਹੀ।
ਸੋ ਹੁਣ ਉਹਨਾਂ ਨੇ ਕੀ ਕੀਤਾ, ਹੁਣ ਜਦੋਂ ਦੈਂਤਾਂ ਦਾ ਜ਼ੋਰ ਪੈ ਗਿਆ ਦੇਵਤਿਆਂ ਨੇ ਲਿਬਾਸ ਬਦਲ ਲਿਆ ਆਪਣੇ, ਉਹ ਹੋਰ ਥਾਂ ਰਹਿਣ ਲੱਗ ਗਏ ਜਾ ਕੇ। ਜਿਵੇਂ ਸੋ ਕੈਰਵਾਂ ਨੇ ਕਿਹਾ ਸੀ ਕਿ ਪਾਂਡਵ 14 ਸਾਲ ਜਾ ਕੇ ਬਨੋਬਾਸ ਕੱਟਣਗੇ ਕ੍ਰਿਸ਼ਨ ਜੀ ਦੇ ਨਾਲ ਵੀ, ਇਸੇ ਪਰ ਰਾਮਚੰਦਰ ਜੀ ਨੇ ਬਨੋਬਾਸ ਭੇਸ ਬਦਲ ਕੇ ਕੱਟਿਆ, ਕ੍ਰਿਸ਼ਨ ਜੀ ਨੇ ਵੀ ਕੱਟਿਆ ਸੀ ਇਹ ਬਨੋਬਾਸ, ਕਿਉਂਕਿ ਜਦੋਂ ਖਤਰੇ ਜ਼ਿਆਦਾ ਖੜ੍ਹੇ ਹੋ ਜਾਂਦੇ ਫਿਰ ਲਿਬਾਸ ਚੇਂਜ ਕਰਨਾ ਪੈਂਦਾ। 10ਵੇਂ ਪਾਤਸ਼ਾਹ ਨੇ ਸਰਬਲੋਕ ਪ੍ਰਕਾਸ਼ ਵਿੱਚ ਕਾਫ਼ੀ ਚੀਜ਼ਾਂ ਲਿਖੀਆਂ ਅਤੇ ਦੈਂਤ ਇੰਨੇ ਮਗਰ ਪੈ ਗਏ, 45 ਪਦਮ 100 ਪਦਮ ਦੈਂਤ ਹੀ ਸੀਗੇ, ਇੰਨੇ ਮਗਰ ਪੈ ਗਏ ਵੀ ਆਪਣੇ ਉੱਪਰ ਮਿੱਟੀ ਮਲਣੀ ਪੈ ਗਈ ਸਾਰਿਆਂ ਨੂੰ, ਤਾਂ ਕਿ ਮੇਰੀ ਪਛਾਣ ਨਾ ਆਵੇ ਕਿਸੇ ਨੂੰ। ਇਸ ਤਰ੍ਹਾਂ ਇਹਨਾਂ ਨੇ ਧਰਤੀ 'ਤੇ ਦੈਂਤਾਂ ਨੇ ਤਰਥੱਲੇ ਮਚਾ ਦਿੱਤੀ ਸਾਰੇ।
ਜਗ ਹੋਮ ਕੋ ਨਾਮ ਨਾ ਕਹੀ।
ਕੋਈ ਜਗ ਤੇ ਹੋਮ ਦਾ ਨਾਮ ਹੀ ਨਹੀਂ ਸੀ ਲੈਂਦਾ ਉਦੋਂ।
ਦੋਹਰਾ ਹਿਰਨ ਕਸ਼ਪ ਮਮ ਪਿਤਾ ਤਬ ਗਯੋ ਕਰਨ ਤਬ ਹੇਤ।
ਫਿਰ ਹਿਰਨ ਕਸ਼ਪ ਮੇਰਾ ਜਿਹੜਾ ਪਿਤਾ ਸੀ ਪ੍ਰਹਿਲਾਦ ਜੀ ਕਹਿੰਦੇ, ਉਹ ਤਪ ਕਰਨ ਵਾਸਤੇ ਜੰਗਲਾਂ ਨੂੰ ਗਿਆ ਬਈ ਮੈਂ ਤਪ ਕਰਕੇ ਇਹਦੇ ਬਰਾਬਰ ਹੋ ਜਾਵਾਂ, ਵਿਸ਼ਨੂੰ ਦੇ ਬਰਾਬਰ ਮੇਰੀ ਤਾਕਤ ਹੋ ਜੇ ਫਿਰ ਮੈਂ ਇਹਨਾਂ ਨੂੰ ਮਾਰ ਦੇਵਾਂ।
ਜੀਤੋ ਜਗ ਜਗ ਪਾਲ ਜੋਤਾ ਜਹੈ ਸੰਕਲਪ ਸਮੇਤ।
ਭਾਵ ਦਸ਼ੋ ਦਿਸ਼ਾ ਦੇ ਪਾਲਣ ਕਰਨ ਵਾਲੇ ਦੇਵਤੇ ਇੰਦਰ ਵੰਨੀ ਯਮ ਨੈਰ ਤਵ ਕਾਰਨ ਤੇ ਮਰੂਤ ਕੁਬੇਰ ਈਸ਼ ਬ੍ਰਹਮਾ ਤੇ ਅਨੰਤ ਸਭ ਨੂੰ ਜਿੱਤ ਲਵਾਂਗਾ। ਤਪੱਸਿਆ ਕਰਨ ਵਾਸਤੇ ਜੰਗਲਾਂ ਨੂੰ ਹਰਨਾਕਸ ਚਲਿਆ ਗਿਆ।
ਚੌਪਈ ਦਿੱਡ ਵਿਚਾਰ ਜਿਉਂ ਕਰ ਉਰੇ ਆਪੂ।
ਇਉਂ ਆਪਣੇ ਮਨ ਦੇ ਅੰਦਰ ਸ੍ਰੀ ਜਿਹੜੀ ਦ੍ਰਿੜ ਵਿਚਾਰ ਕਰਕੇ ਆਪ
ਲੱਗਿਓ ਕਰਨ ਤਪ ਸਹਿਤ ਸੰਤਾਪ।
ਸਹਿਤ ਸੰਤਾਪ ਦੇ ਫਿਰ ਇਹਨੇ ਜਿਹੜਾ ਤਪ ਕੀਤਾ ਨਾ ਬਾਹਲਾ ਭੈੜਾ ਸੀ, ਉਹ ਵਿੱਚ ਪਾਣੀ ਵਿੱਚ ਖੜ ਕੇ ਪੁੱਠੇ ਲਟਕ ਕੇ ਇੱਕ ਲੱਤ ਦੇ ਭਾਰ ਉੱਤੇ ਮਿੱਟੀ ਜੰਮ ਗਈ ਸੀ ਕਾਫ਼ੀ ਦੱਸਣਗੇ ਜਾ ਕਰ।
ਮੰਦਰ ਗਿਰ ਦਰੋਣੀ ਪਰ ਠਾਡਾ।
ਸੋ ਉਸ ਵਕਤ ਜਾ ਕਰਕੇ ਇਹਨੇ ਕੀਤਾ ਮੰਦਰਾਚਲ ਪਰਬਤ ਦੀ ਜਿਹੜੀ ਸੀ ਚੋਟੀ ਉਹਦੇ ਤੇ ਖੜਾ ਹੋ ਕੇ ਆਪਣਾ ਤਪ ਕੀਤਾ।
ਮਹਾ ਉਗਰ ਤਪ ਸੋਹਿਤ ਵਾਡਾ।
ਮਹਾ ਉਗਰ ਤਪ ਕਰਕੇ ਉਹਦੇ ਨਾਲ ਹਿੱਤ ਵਧਿਆ, ਇਹਦਾ ਪ੍ਰੇਮ ਬਹੁਤ ਭਿਆਨਕ ਤਪ ਜਿਹਨੂੰ ਕਹਿੰਦੇ, ਬੜੀ ਘੋਰ ਤਪੱਸਿਆ ਕੀਤੀ ਜਾ ਕਰਕੇ।
ਊਰਦ ਬਾਹੋ ਜਟਾ ਸੰਭਾਨਾ।
ਉੱਚੀਆਂ ਬਾਹਾਂ ਕਰਕੇ ਇਸ ਤਰੀਕੇ ਦੇ ਨਾਲ ਫਿਰ ਇਹਨੇ ਸੂਰਜ ਦੀਆਂ ਕਿਰਨਾਂ ਵਾਂਗੂ ਆਪਣੀਆਂ ਜਟਾਂ ਖਿਲਾਰ ਕਰਕੇ।
ਸਿਤ ਪਰ ਪੱਗ ਅੰਗੁਸ਼ਟ ਟਿਕਾਨਾ।
ਧਰਤੀ ਦੇ ਉੱਤੇ ਇੱਕ ਪੈਰ ਦੇ ਅੰਗੂਠੇ ਤੇ ਖੜ ਕੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਇਸਨੇ।
ਤੇ ਅਲੰਬ ਠਾਨੋ ਕੇ ਤਕਾਲਾ।
ਫਿਰ ਇੱਕ ਅੰਗੂਠੇ ਦੇ ਆਸਰੇ ਤੇ ਖੜ ਕੇ ਹੀ ਇਹਨੇ ਤਪ ਕੀਤਾ ਉਸ ਵਕਤ।
ਕੀਨ ਕਠਨ ਤਪ ਜਬ ਹੈ ਵਿਸਾਲਾ।
ਜਦੋਂ ਬਹੁਤ ਭਾਰੀ ਤਪ ਇਹਨੇ ਕੀਤਾ।
ਜਟ ਤੇ ਅਗਨ ਧੂਮ ਪਰ ਕਾਸਾ।
ਉਸ ਵਕਤ ਜਟਾਂ ਦੇ ਵਿੱਚੋਂ ਬਹੁਤ ਭਾਰੀ ਅੱਗ ਤੇ ਧੂੰਆਂ ਨਿਕਲਿਆ।
ਪਸਰ ਪਰਿਓਂ ਸੋ ਚਾਹ ਦਿਸ ਪਾਸਾ।
ਚਾਰੇ ਪਾਸੇ ਇਹ ਧੂੰਆਂ ਫੈਲ ਗਿਆ।
ਅੱਧ ਊਰਦਾ ਸਭ ਜਗਤ ਮਝਾਰੀ।
ਹੇਠਾਂ ਤੇ ਉੱਪਰ ਸਾਰੇ ਜਗ ਦੇ ਵਿੱਚ ਫੈਲ ਗਿਆ।
ਤੇ ਵਿਆਕੁਲ ਸੁਰ ਨਰ ਝਾਰੀ।
ਸਾਰੇ ਜਿੰਨੇ ਬੰਦੇ ਸੀ ਦੇਵਤੇ ਸੀ ਸਾਰੀ ਦੁਨੀਆਂ ਹੀ ਬੜੀ ਤੰਗ ਹੋ ਗਈ, ਇੰਨਾ ਧੂੰਆਂ ਇਹਨੇ ਫੈਲਾ ਦਿੱਤਾ। ਇਹ ਤਪੱਸਿਆ ਇੱਕ ਅਲੱਗ ਚੀਜ਼ ਹੁੰਦੀ ਹੈ, ਭਗਤੀ ਇੱਕ ਵੱਖਰੀ ਚੀਜ਼ ਹੁੰਦੀ ਹੈ। ਭਗਤੀ ਨਾਲ ਗਿਆਨ ਹੋ ਜਾਂਦਾ ਤੇ ਬੰਦਾ ਦੇਵਤਾ ਬਣ ਜਾਂਦਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਔਰ ਜਿਹੜੀ ਤਪੱਸਿਆ ਨਾਲ ਬੰਦੇ 'ਚ ਸ਼ਕਤੀ ਤਾਂ ਆ ਜਾਂਦੀ ਪਰ ਗਿਆਨ ਨਹੀਂ ਆਉਂਦਾ। ਇਹ ਪਹਿਲਾਂ ਲੋਕ ਤਪੱਸਿਆ ਹੀ ਬਹੁਤ ਕਰਦੇ ਹੁੰਦੇ, ਤਪੱਸਵੀਆਂ ਵਿੱਚ ਸ਼ਕਤੀ ਬੜੀ ਹੁੰਦੀ ਸੀ, ਉਹ ਤਾਕਤ ਇੰਨੀ ਜ਼ਿਆਦਾ ਹੋਣੀ ਇਹਨੇ ਤਾਕਤ ਇਕੱਠੀ ਕਰਨ ਲੱਗਿਆ।
ਸ਼ੁਭਤ ਸ਼ਿੰਦਾ ਤਾਰਾ ਗਣ ਗਿਰਹੇ।
ਜਦੋਂ ਇਹ ਫਿਰ ਇੰਨੀ ਤਪੱਸਿਆ ਕੀਤੀ ਤਾਂ ਸ਼ੁਭਤ ਸ਼ਿੰਦ ਜਿਹੜਾ ਤੂਫਾਨ ਆਏ ਸਮੁੰਦਰ ਵਿੱਚ, ਤਾਰੇ ਆਕਾਸ਼ ਵਿੱਚੋਂ ਡਿੱਗਣ ਲੱਗੇ, ਪਰਲੋਂ ਲਿਆਤੀ ਨਹੀਂ ਇਹਨੇ ਕਈ ਹਜ਼ਾਰਾਂ ਸਾਲ ਤੱਕ ਐਸੀ ਭਿਆਨਕ ਤਪੱਸਿਆ ਕੀਤੀ ਉਸ ਵਕਤ।
ਦੈ ਦਿਸ ਪਰਲੈ ਜਵਾਲ ਜਨ ਜਰਹੀ,
ਪਰਲੋਂ ਦੀ ਅਗਨੀ ਮਾਨੋ ਚਾਰੇ ਪਾਸੇ ਹੀ ਬਲ ਰਹੀ ਸੀ।
ਦੀਪ ਸਹਿਤ ਸ਼ਤ ਸਰਬ ਵਿਸਾਲਾ,
ਦੀਪਾਂ ਦੇ ਸਮੇਤ ਸਾਰੀ ਹੀ ਧਰਤੀ।
ਸਹਿਲ ਸੰਪੂਰਨ ਭਾਪ ਉਚਾਲਾ,
ਸੋ ਉਸ ਵਕਤ ਸੀ ਕਿ ਸਾਰੇ ਪਾਸੇ ਪਹਾੜਾਂ ਸਾਰਿਆਂ ਵਿੱਚ ਭੁਚਾਲ ਹੀ ਆ ਗਏ।
ਵੱਡੋ ਤਰਾਸ ਧਰ ਉਰ ਸੁਰ ਸਾਰੇ,
ਬਹੁਤ ਭਾਰੀ ਡਰ ਧਾਰ ਕੇ ਦੇਵਤੇ ਸਾਰੇ।
ਕਮਲਾਸਨ ਕੇ ਪਾਸ ਪਧਾਰੇ,
ਸਾਰੇ ਜਾਣੇ ਦੇਖਿਆ ਵੀ ਤਾਂ ਦੁਨੀਆਂ ਨਾਸ਼ ਹੋ ਜਾਣੀ, ਸਾਰੇ ਬ੍ਰਹਮਾ ਦੇ ਕੋਲ ਗਏ ਇਕੱਠੇ ਹੋ ਕੇ।
ਬੰਧਨ ਕਰਨ ਜਿਨੈ ਸੁਣਾਈ,
ਮੱਥਾ ਟੇਕ ਕੇ ਬ੍ਰਹਮਾ ਜੀ ਨੂੰ ਉਹਨਾਂ ਨੇ ਆਪਣੀ ਬੇਨਤੀ ਕੀਤੀ।
ਕਾਸਨ ਚਿੰਤ ਤੁਮ ਲੋਕ ਨਾਰਾਈ,
ਇਹ ਲੋਕਾਂ ਦੇ ਰਾਜਾ ਬ੍ਰਹਮਾ ਤੂੰ ਕਾਹਦੇ ਲਈ ਨਿਸ਼ਚਿੰਤ ਹੋ ਕੇ ਬੈਠਾ, ਦੇਖ ਦੁਨੀਆਂ ਦਾ ਕੀ ਹਾਲ ਕਰਤਾ ਉਹਨੇ।
ਹਿਰਨਕ ਸਭ ਤਪ ਗਰਤ ਕਠੋਰਾ,
ਕਿਉਂਕਿ ਹਿਰਨ ਕਸ਼ਪ ਬੜਾ ਭਾਰੀ ਤਪ ਕਰ ਰਿਹਾ ਹੈ।
ਜਗ ਮਹ ਭੈ ਪਸਰਿਓ ਚਹ ਓਰਾ,
ਸਾਰੀ ਦੁਨੀਆਂ ਵਿੱਚ ਜਿਹੜਾ ਸੀ ਨਾ ਡਾਰੀ ਫੈਲ ਗਿਆ, ਲੋਕੀ ਤੰਗ ਬੜੇ ਹੋ ਗਏ ਨੇ ਹੁਣ।
ਇੱਕ ਛਿਨ ਧੀਰ ਨਾ ਰਹਿਤ ਹਮਾਰੀ,
ਇੱਕ ਛਿਨ ਵੀ ਧੀਰਜ ਨਹੀਂ ਰਹਿੰਦਾ, ਇੰਨੀ ਜ਼ਬਰਦਸਤ ਇਹ ਗੱਲ ਹੋ ਗਈ ਹੈ।
ਇਹ ਉਪਸ਼ਮ ਕੋ ਕਰੋ ਵਿਚਾਰੀ,
ਇਸ ਕਰਕੇ ਉਹ ਜਿਹੜਾ ਇੰਨਾ ਕੁਛ ਕਰ ਰਿਹਾ ਉਹਦੀ ਨਿਵਿਰਤੀ ਦਾ ਉਪਾਅ ਕਰੋ ਹੁਣ।
ਲੋਕ ਤੁਮਾਰ ਨਾ ਸਹਿਜਾਵਦ,
ਸੋ ਇਸ ਕਰਕੇ ਜਦੋਂ ਤੱਕ ਤੁਹਾਡੇ ਸਾਰੇ ਲੋਕ ਨਾਸ ਨਹੀਂ ਹੋ ਜਾਂਦੇ।
ਆਪ ਉਪਾਏ ਕਰੋ ਕੋ ਤਾਬਦ,
ਉਸ ਵਕਤ ਕੋਈ ਉਪਾਅ ਕਰੋ ਨਹੀਂ, ਸਭ ਕੁਝ ਨਾਸ਼ ਹੋ ਜਾਣਾ।
ਹਮ ਸੁਧ ਸੁਣੀ ਕਾਨ ਜਗ ਮਾਹੋ,
ਅਸੀਂ ਜਗ ਦੇ ਵਿੱਚ ਇਹ ਫਿਰ ਕੇ ਦੇਖਿਆ, ਸਾਰੀ ਦੁਨੀਆਂ ਚ ਹਾਹਾਕਾਰ ਹੋ ਗਏ।
ਲੇਨ ਬ੍ਰਹਮਾਪੁਰ ਕੀ ਤਿਹ ਚਾਹੋ,
ਉਹਦੀ ਇੱਛਾ ਕਿ ਮੈਂ ਬ੍ਰਹਮਪੁਰੀ ਨੂੰ ਜਿੱਤ ਲਵਾਂ, ਬਿਸ਼ਨਪੁਰੀ ਜਿੱਤ ਲਵਾਂ, ਸਾਰੀਆਂ ਪੁਰੀਆਂ ਜਿੱਤ ਕੇ ਮੈਂ ਵੱਡਾ ਬਣ ਜਾਵਾਂ।
ਪਾਪ ਪੁੰਨ ਕੋ ਭੇਦ ਮਿਟਾਓ,
ਪਾਪ ਅਤੇ ਪੁੰਨ ਦੇ ਭੇਦ ਦੁਨੀਆਂ ਚ ਮਿਟਾ ਦਿਆਂ, ਪਾਪ ਪੁੰਨ ਦੀ ਗੱਲ ਹੀ ਬੰਦ ਕਰਾ ਦਈਏ ਸਾਰੀ ਦੁਨੀਆਂ ਦੇ ਵਿੱਚ।
ਅਪਰ ਰੀਤ ਜਗ ਵਿੱਚ ਚਲਾਓ,
ਮੈਂ ਹੋਰ ਰੀਤੀਆਂ ਜਗ ਦੇ ਵਿੱਚ ਜਿਹੜੀਆਂ ਨੇ ਆਪਣੀਆਂ ਹੀ ਚਲਾ ਦਵਾਂ।
ਅਸ ਪਰ ਕਾਰਜ ਹੋਏ ਕਦਾਪੀ,
ਇਹੋ ਜਿਹਾ ਜੇ ਕਿਤੇ ਹੋ ਗਿਆ।
ਮਿਟੇ ਵੇਦ ਵਿਦ ਪੁੰਨ ਰੋਰ ਪਾਪੀ,
ਇਸ ਤਰ੍ਹਾਂ ਜਿਹੜੀਆਂ ਸੀ ਸਾਰੀਆਂ ਵੇਦ ਦੀਆਂ ਵਿਧੀਆਂ ਪੁੰਨੀ ਤੇ ਪਾਪੀ ਸਭ ਖਤਮ ਹੋ ਜਾਣੇ ਨੇ, ਪੁੰਨ ਤਾਂ ਪਾਪ ਮਿਟ ਜਾਣੇ ਨੇ ਦੁਨੀਆਂ ਅੰਦਰ।
ਅਬ ਜਸ ਉਚਿਤ ਆਪ ਤਸ ਕਰੀਏ ਨਾਥ,
ਇਹ ਨਾਥ ਜੀ ਹੁਣ ਜਿਹਾ ਜਾ ਨਾ ਤੁਹਾਡੇ ਮਨ ਚ ਆਉਂਦਾ ਅਸੀਂ ਤੁਹਾਨੂੰ ਦੱਸਤਾ ਵੀ ਆਹ ਦੁਨੀਆਂ ਚ ਸੰਕਟ ਆ ਗਿਆ, ਤੁਸੀਂ ਹੁਣ ਉਹ ਜਿਹਾ ਕਰ ਦਿਓ ਫਿਰ ਠੀਕ ਕੰਮ।
ਨਾਥ ਜਗਤ ਸੰਕਟ ਪਰ ਹਰੀਏ,
ਇਹ ਨਾਥ ਜੀ ਜਿਹੜਾ ਜਗ ਦਾ ਸੰਕਟ ਹੈ ਕਿਰਪਾ ਕਰਕੇ ਦੂਰ ਕਰੋ।
ਗੋ ਦਵੇਜਾ ਤੇਨਾ ਜੇ ਸੰਤ ਮਹਾਨਾ,
ਸੋ ਜਿਹੜੇ ਹਨ ਸੰਸਾਰ ਦੇ ਅੰਦਰ ਗਊਆਂ ਨੇ, ਬ੍ਰਾਹਮਣ ਨੇ ਤੇ ਇਤਿਹਾਦਕ ਜੋ ਵੀ ਸਾਰਾ ਕੁਝ ਹੈ, ਦੇਵਤੇ ਵੀ ਨੇ ਸਾਰੇ, ਇਹ ਪ੍ਰਿਥਵੀ ਜਿਹੜੀ ਧਰਤੀ ਹੈ, ਬ੍ਰਾਹਮਣ ਤੇ ਗਊਆਂ ਸੰਤ ਮਹਾਤਮਾ
ਕਰਨ ਹਾਰ ਸਭ ਕੇ ਕਲਿਆਣਾ,
ਇਹਨਾਂ ਦੀ ਰੱਖਿਆ ਕਰੋ, ਇਹਨਾਂ ਦੀ ਕਲਿਆਣ ਕਰੋ ਤੁਸੀਂ।
ਸਗਰੇ ਕਰਮ ਧਰਮ ਕੇ ਸੇਤੂ,
ਸਾਰਿਆਂ ਕਰਮਾਂ ਧਰਮਾਂ ਦੇ ਤੁਸੀਂ ਪੁਲ ਹੋ ਜੀ।
ਤੁਮ ਭੂਤਨ ਕੇ ਕਰਤਾ ਹੇਤੂ,
ਤੁਸੀਂ ਇਹ ਜੀਵਾਂ ਦੇ ਪੈਦਾ ਕਰਨ ਵਾਲੇ ਹੋਗੇ।
ਸੁਣ ਬੇਰੰਚ ਅਮਰਨ ਕੇ ਬਾਨੀ,
ਸੁਣ ਕੇ ਬ੍ਰਹਮਾ ਜੀ ਨੇ ਦੇਵਤਿਆਂ ਦੀ ਗੱਲ,
ਨਿਜ ਹਿਤ ਕੇ ਲਖ ਕਰ ਸਨਮਾਨੀ,
ਆਪਣੇ ਹਿਤ ਦੀ ਗੱਲ ਜਾਣ ਕੇ ਸਨਮਾਨ ਕੀਤਾ।
ਗਮਨਿਓ ਦੈਤ ਰਾਜ ਕੇ ਪਾਸਾ,
ਉਸ ਵਕਤ ਇਹ ਜਿਹੜਾ ਬ੍ਰਹਮਾ ਸੀ ਦੈਤ ਰਾਜ ਦੇ ਕੋਲ ਗਿਆ। ਫਿਰ
ਕਰਤ ਕਠਨ ਥੋ ਤਪ ਜਿਹੇ ਆਸਾ,
ਜਿੱਥੇ ਆਸ ਲਾ ਕੇ ਇਹ ਤਪੱਸਿਆ ਕਰਦਾ ਸੀ ਹਰਨਾਕਸ਼, ਉੱਥੇ ਫਿਰ ਬ੍ਰਹਮਾ ਜੀ ਜਾ ਕੇ ਪ੍ਰਗਟ ਹੋ ਗਏ।
ਸੋ ਤੇ ਠਾਨ ਹੈ ਦੇਤ ਦਿਖਾਈ,
ਉਹ ਤਾਂ ਉੱਥੇ ਦਿਖਾਈ ਨਹੀਂ ਸੀ ਦਿੰਦਾ, ਇੱਕ ਜਗ੍ਹਾ ਇਹੋ ਜਿਹੀ ਸਮਾਧੀ ਲਾਈ ਹੋਈ ਸੀ ਉਹਨੇ, ਉਹ ਤੇ ਥੱਲੇ ਹੀ ਲੁਕ ਗਿਆ ਸੀ।
ਤਿਰਨ ਤਰ ਲਤਾ ਦੇਹੇ ਸਭ ਛਾਈ,
ਕਿਉਂਕਿ ਉਹਦੇ ਸਰੀਰ ਦੇ ਉੱਤੇ ਘਾਹ ਸਾਰੇ ਪਾਸੇ ਜੰਮ ਗਿਆ, ਮਿੱਟੀ ਦੀ ਭਣੀ ਜੀ ਬਣ ਗਈ, ਬ੍ਰਿਸ਼ ਹੋ ਗਏ, ਵੇਲਾਂ ਨਾਲ ਢਕਿਆ ਗਿਆ। ਬਸ ਇਹ ਪੁਰਾਣੇ ਤਪੱਸਵੀ ਐਂ ਕਰਦੇ ਸੀ, ਜਦੋਂ ਬਹਿ ਜਾਂਦੇ ਫਿਰ ਹਿਲਦੇ ਨਹੀਂ ਸੀ, ਉੱਥੋਂ ਇੱਕ ਜਗ੍ਹਾ ਹੀ ਬੈਠੇ ਰਹਿੰਦੇ ਸੀ, ਕਿਉਂਕਿ ਉਦੋਂ ਪ੍ਰਾਣ ਜਿਹੜੇ ਅੰਨ ਵਿੱਚ ਨਹੀਂ ਸੀਗੇ, ਤਾਂ ਉਸ ਵਕਤ ਸਾਰੇ ਪਾਸੇ ਮਿੱਟੀ ਜੰਮ ਗਈ ਤੇ ਇੰਨੀ ਭਗਤੀ ਕੀਤੀ ਲੱਭਦਾ ਹੀ ਨਹੀਂ ਸੀ ਕਿੱਥੇ ਬੈਠਾ।
ਭੇਦ ਸਰੀਰ ਕੁਛਾ ਕੋ ਬਜੂਹਾ,
ਇਸ ਤਰ੍ਹਾਂ ਜਿਹੜਾ ਸੀ ਇਹ ਘਾਹ ਦੱਬ ਹੁੰਦੀ ਜਿਹੜੀ, ਉਹਦੇ ਸਾਰਾ ਘਾਹ ਰੂਪ ਹੀ ਹੋ ਗਿਆ ਹੈ।
ਬੇਨ ਬਰਛਾ ਕੇ ਖਰੇ ਸਮੂਹਾ,
ਹੁਣ ਉੱਥੇ ਚਾਰੇ ਪਾਸੇ ਬਾਂਸਾਂ ਦੇ ਦਰਖਤ ਖੜੇ ਸੀ, ਜੋ ਇੱਕ ਪਹਾੜੀ ਬ੍ਰਿਕਸ਼ ਹੁੰਦੇ ਨੇ, ਉਹ ਖੜੇ ਸਨ, ਪਤਾ ਹੀ ਨਹੀਂ ਸੀ ਲੱਗਦਾ ਕਿੱਥੇ ਬੈਠਾ ਹੈ।
ਬਾਂਬੀ ਜਿਹ ਕੇ ਤਨ ਚਹੋਂ ਓਰੇ,
ਜਿਹਦੇ ਚਾਰੇ ਪਾਸੇ ਜੀ ਸਿਉਂਕ ਦੀ ਮਿੱਟੀ ਦਾ ਛੱਤਾ ਜਿਹਾ ਬਣ ਗਿਆ, ਬਰਮੀ ਬਣ ਗਈ।
ਅਸਥ ਮਾਤਰ ਰਹਿਗੇ ਤਹ ਜੋਰੇ,
ਉੱਥੇ ਸਿਰਫ ਹੱਡੀਆਂ ਹੀ ਹੱਡੀਆਂ ਸੀ, ਬਾਕੀ ਕੁਛ ਵੀ ਨਹੀਂ ਸੀ।
ਤੁਚਾ ਮੇਦ ਸਰੋਨ ਤਪਨ ਮਾਸੂ,
ਇਹਦੀਆਂ ਜਿਹੜੀਆਂ ਚੀਜ਼ਾਂ ਸੀ ਸਾਰੀਆਂ, ਸੋ ਇਹਦੇ ਵਿੱਚ ਚਮੜੀ, ਮਿੱਜ, ਲਹੂ, ਫੇਰ ਇਸ ਪ੍ਰਕਾਰ ਮਾਸ ਆਦਿਕ।
ਪੱਕ ਗਏ ਸਭ ਪਪੀਲ ਕਾ ਤਾਸੂ,
ਉਹਨੂੰ ਇਹ ਬਹਿਣ ਕਰਕੇ ਜੰਗਲ ਵਿੱਚ ਕੀੜੀਆਂ ਖਾ ਗਈਆਂ ਸਾਰਾ ਕੁਛ, ਸਿਰਫ ਹੱਡੀਆਂ ਹੱਡੀਆਂ ਰਹਿ ਗਈਆਂ, ਅੰਦਰ ਪ੍ਰਾਣ ਹੀ ਸਨ ਕੇਵਲ।
ਜੋ ਵਾਈ ਤਰਨ ਵਾਹੀ ਪਰ ਕਾਸੇ,
ਸੋ ਜਿਸ ਤਰੀਕੇ ਦੇ ਨਾਲ ਕਹਿੰਦੇ ਹਨ ਮਿੱਟੀ ਤੇ ਕਿਣਕਿਆਂ ਵਿੱਚ ਉਹ ਦਿਖਦਾ ਸੀਗਾ, ਜਿਵੇਂ ਬਾਂਬੀ ਉੱਥੇ ਦਿਖਦੀ ਸੀ, ਬਸ ਉਹ ਬਾਂਬੀ ਮਤਲਬ ਮਿੱਟੀ ਨਹੀਂ ਹੁੰਦੀ, ਜੰਗਲਾਂ ਵਿੱਚ ਹੀ ਚੀਜ਼ਾਂ ਆਮ ਤੌਰ 'ਤੇ ਦੇਖੀਆਂ ਜਾ ਸਕਦੀਆਂ ਨੇ। ਇਸ ਤਰ੍ਹਾਂ ਹੀ ਭਗਤ ਸਫਰੀਦ ਜੀ ਜਿਵੇਂ ਜੰਗਲ 'ਚ ਇੱਕ ਵਾਰ ਜਾ ਕੇ ਬੈਠ ਗਏ ਸੀਗੇ, ਚਾਰੇ ਪਾਸੇ ਮਿੱਟੀ ਜੰਮ ਗਈ ਸੀ, ਅਤੇ ਜੱਸਾ ਨਾਮੇ ਲੁਹਾਰ ਹੁੰਦਾ ਸੀ, ਉਹ ਜੰਗਲ 'ਚ ਸਵੇਰੇ ਸਵੇਰੇ ਲੱਕੜਾਂ ਵੱਢਣ ਗਿਆ, ਤਾਂ ਉਹਨੂੰ ਐਂ ਲੱਗਿਆ ਵੀ ਸੜੀ ਲੱਕੜ ਜੀ ਕੋਈ ਪਈ ਆ, ਪਤਾ ਨਹੀਂ ਕੀ ਆ। ਜਦੋਂ ਉਹਨੇ ਕੁਹਾੜਾ ਥੋੜ੍ਹਾ ਜਿਹਾ ਪੋਲਾ ਠਣਕਾ ਕੇ ਦੇਖਿਆ, ਉਹਦੇ 'ਚ ਆਵਾਜ਼ ਆਈ, ਉਹ ਡਰ ਗਿਆ। ਸੋ ਉਸ ਵਕਤ ਭਗਤ ਫਰੀਦ ਜੀ ਨੇ ਸਲੋਕ ਉਚਾਰਨ ਕੀਤਾ ਸੀ, ਕਹਿੰਦੇ ਤੂੰ ਲੱਭਦਾ ਫਿਰਦਾ ਕੋਲੇ ਅਤੇ ਮੈਂ ਆਪਣੇ ਸਹੁ ਨੂੰ ਲੱਭਦਾ ਫਿਰਦਾ। ਕਬੀਰ ਫਰੀਦ ਜੀ ਨੇ ਵੀ ਸਮਾਧੀ ਲਾਈ ਸੀ, ਪਹਿਲਾਂ ਇਹੀ ਜੀ ਸਮਾਧੀ ਲਾਉਂਦੇ ਹੁੰਦੇ ਸੀ, ਚਾਰੇ ਪਾਸੇ ਮਿੱਟੀ ਜੰਮ ਜਾਂਦੀ ਸੀ ਬੈਠਿਆਂ ਦੇ। ਪਰ ਹੁਣ ਦਾ ਯੁੱਗ ਹੋਰ ਕੁਛ, ਗੁਰੂ ਸਾਹਿਬ ਨੇ ਆਪਾਂ ਨੂੰ ਇਹ ਚੱਕਰ 'ਚ ਨਹੀਂ ਪਾਇਆ। ਮਹਾਰਾਜ ਨੇ ਬਹੁਤ ਸੌਖਾ ਰਸਤਾ ਦੱਸਿਆ, ਕਰ ਇਸ਼ਨਾਨ ਸਿਮਰ ਭਵ ਆਪਣਾ ਮਨ ਤਨ ਭਏ ਅਰੋਗਾ।
ਮਨੋਹੋ ਮੇਘ ਮੈਂ ਦਿਨ ਕਰ ਪਾਸੇ,
ਮਨੋ ਕਹਿੰਦੇ ਇਸ ਤਰ੍ਹਾਂ ਦਾ ਬਣ ਗਿਆ ਉਹ ਥਾਂ ਕਿ ਬੱਦਲਾਂ ਦੇ ਵਿੱਚ ਸੂਰਜ ਜਿਵੇਂ ਚਮਕਦਾ ਹੁੰਦਾ।
ਤਪ ਕਠਨੀ ਅਵ ਲੋਕੈ ਵਧਾਤਾ,
ਉਸ ਵਕਤ ਬ੍ਰਹਮਾ ਜੀ ਨੇ ਦੇਖਿਆ ਬਹੁਤ ਕਠਨ ਤਪ ਕਰ ਰਿਹਾ ਬਈ ਇਹ,
ਵਿਸਮਿਓ ਹਿਰਦੈ ਨ ਕਛ ਕਹਿ ਜਾਤਾ,
ਮਨ ਦੇ ਅੰਦਰ ਹੈਰਾਨ ਹੋ ਗਿਆ, ਕੁਛ ਬੋਲ ਨਹੀਂ ਸਕਦਾ।
ਉੱਚੇ ਸੁਰ ਸੋਂ ਗਿਰਾ ਉਚਾਰੀ,
ਉੱਚੀ ਆਵਾਜ਼ ਵਿੱਚ ਫਿਰ ਇਸ ਤਰ੍ਹਾਂ ਕਿਹਾ ਹੈ,
ਉੱਠ ਸੁੱਤ ਜਗੈ ਸੋ ਕਿਰਤ ਫਲ ਭਾਰੀ,
ਕਹਿੰਦੇ ਪੁੱਤਰ ਉੱਠ ਬਈ ਉੱਠ, ਚੰਗੇ ਕਰਮ ਆ ਗਏ ਤੇਰੇ, ਜਾਗ ਪਏ ਨੇ ਹੁਣ।
ਪੂਰਬ ਤਪ ਨਾ ਕੀਨੇ ਅਸ ਕਾਹੀ,
ਇਹੋ ਜਿਹਾ ਤਪ ਅੱਜ ਤੱਕ ਨਹੀਂ ਕਿਸੇ ਨੇ ਕੀਤਾ ਹੋਣਾ।
ਆਗੇ ਕੋ ਨਾ ਕਰੇ ਜਗ ਮਾਹੀ,
ਨਾ ਹੀ ਕੋਈ ਅੱਗੇ ਜਗ ਵਿੱਚ ਕਰੇਗਾ ਜਿੰਨਾ ਤਪ ਤੂੰ ਕੀਤਾ।
ਦਿਬਿਆ ਵਰਖ ਛੱਤ ਨੀਰ ਬਹੀਨਾ,
ਇਸ ਤਰੀਕੇ ਨਾਲ ਕਹਿੰਦੇ ਨੇ ਜਿਹੜਾ ਇਹ ਤੂੰ ਕੀਤਾ ਹੈ ਨਾ, ਕਿ ਸੌ ਪਾਣੀ ਬਿਨਾਂ ਜਿਹੜਾ ਇੰਨਾ ਤਪ ਕੀਤਾ। ਦਿਬਿਆ ਵਰਖ, ਦਿਬ ਵਰਖ ਅਲੱਗ ਜਿਹੀ ਚੀਜ਼ ਹੁੰਦੀ ਹੈ। ਦਿਬ ਵਰਖ ਦਾ ਹਿਸਾਬ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਕਹਿੰਦੇ ਹਨ ਕਿ 24 ਘੰਟੇ ਦਾ ਇੱਕ ਦਿਨ ਰਾਤ ਧਰਤੀ ਦਾ, 360 ਜਾਂ 365 ਦਿਨ ਰਾਤ ਦਾ ਇੱਕ ਵਰਹਾ ਧਰਤੀ ਦਾ, ਇਉਂ ਇਸੇ ਤਰੀਕੇ ਨਾਲ 17,28,000 ਪ੍ਰਿਥਵੀ ਦੇ ਵਰ੍ਹਿਆਂ ਦਾ ਸਤਯੁਗ, ਇਸੇ ਤਰੀਕੇ ਨਾਲ 12,96,000 ਧਰਤੀ ਦੇ ਵਰ੍ਹਿਆਂ ਦਾ ਤ੍ਰੇਤਾ ਯੁੱਗ ਆਉਂਦਾ, ਇਸੇ ਤਰੀਕੇ ਨਾਲ 8,64,000 ਧਰਤੀ ਦੇ ਵਰ੍ਹਿਆਂ ਦਾ ਦੁਆਪਰ ਆਉਂਦਾ, ਫਿਰ 4,32,000 ਸਾਲ ਜਿਹੜੇ ਤਾਂ ਆਪਣੇ ਮਨੁੱਖਾਂ ਦੇ ਨੇ, ਇਹ ਕਲਯੁੱਗ ਦੀ ਉਮਰ ਦੱਸੀ ਹੈ। ਕੁੱਲ ਚੌਹਾਂ ਦਾ ਜੋੜ ਜਿਹੜਾ ਬਣ ਜਾਂਦਾ ਹੈ ਉਹ 43,20,000 ਵਰ੍ਹਿਆਂ ਦੀ ਇੱਕ ਚੌਂਕੜੀ ਹੈ। ਐਸੀ 1,000 ਚੌਂਕੜੀ ਦਾ ਇੱਕ ਦਿਨ ਬ੍ਰਹਮਾ ਦਾ ਹੈ, ਐਸੀ 1,000 ਚੌਂਕੜੀ ਦਾ ਇੱਕ ਰਾਤ ਬ੍ਰਹਮਾ ਦੀ ਬਣਦੀ ਹੈ ਇੱਕ ਦਿਨ। ਦੋਹਾਂ ਦੇ ਦੂਣੇ ਅਰਥਾਤ ਕਹਿਣ ਤੋਂ ਭਾਵ ਇਸ ਤਰ੍ਹਾਂ 43,20,000 ਜ਼ਰਬ 1,000 ਜ਼ਰਬ 2, ਸੋ ਇਸ ਤਰ੍ਹਾਂ ਦਾ ਬ੍ਰਹਮਾ ਦਾ ਕਲਪ ਦਿਨ ਅਤੇ ਰਾਤ ਹੀ ਬਣਦਾ। ਹੁਣ 43,20,000 ਜ਼ਰਬ 1,000 ਜ਼ਰਬ ਕਰਕੇ 2, 360 ਦਾ ਜ਼ਰਬ ਕਰਕੇ ਫਿਰ ਦਿਬ ਵਰਖ ਇੱਕ ਬਣਦਾ ਇੰਨੇ 'ਚ ਜਾ ਕੇ। ਤੋ ਇਸ ਤਰ੍ਹਾਂ ਕਹਿਣ ਤੋਂ ਭਾਵ ਹੁਣ ਗਿਣਤੀ ਤੋਂ ਬਾਹਰੀਆਂ ਗੱਲਾਂ ਹੋ ਗਈਆਂ, ਕਈ ਕਰੋੜਾਂ ਦੇ ਹਿਸਾਬ ਨਾਲ ਇਹ ਗਿਣਤੀ ਚਲੀ ਗਈ ਹੈ। ਸੋ ਕੁੱਲ ਗਿਣਤੀ ਜਿਹੜੀ ਇੱਥੇ ਜਾ ਕਰਕੇ ਬਣ ਗਈ ਹੈ 300 ਜਿਹੜੀ ਬਣੀ, 11 ਕਰੋੜ ਆਦਿਕ ਤੋਂ ਉੱਤੇ ਲੈ ਕੇ ਪ੍ਰਿਥਵੀ ਦੇ ਬਰਸਾਂ ਦਾ ਇੱਕ ਦਿਬ ਵਰਸ, ਇੱਕ ਹੋਰ ਹਿਸਾਬ ਦੇ ਦੇਵਤੇ ਬ੍ਰਹਮੇ ਆਦਿ ਦੇ ਬਹਿਰਾਂ ਦਾ ਹੈ। ਇਸ ਤਰੀਕੇ ਨਾਲ ਇੰਨੀ ਲੰਮੀ ਤਪੱਸਿਆ ਹੋਈ ਹੈ ਇਹਦੀ ਕਿ ਅੰਦਰ ਹੀ ਲੁਕ ਗਿਆ ਧਰਤੀ ਦੇ ਵਿੱਚ ਹੀ ਕਿ ਕਿੱਥੇ ਬੈਠਾ ਪਤਾ ਹੀ ਨਹੀਂ ਸੀ। ਇਹ ਪੁਰਾਣੀਆਂ ਗੱਲਾਂ ਨੇ ਬਹੁਤ, ਸਤਿਯੁਗ ਕਿਤੇ ਅੱਜ ਦਾ ਨਹੀਂ ਬੀਤਿਆ ਹੋਇਆ। ਸਤਿਯੁਗ ਦੀ ਉਮਰ 17,28,000 ਸਾਲ ਸੀ, ਦੇਖੋ ਉਹ ਬਤੀਤ ਹੋਇਆ। ਇਹਦੇ 'ਚ ਜੋੜੀਏ 12,96,000 ਤ੍ਰੇਤੇ ਦੀ ਉਮਰ, 8,64,000 ਦੁਆਪਰ ਦੀ ਉਮਰ ਬਤੀਤ ਹੋ ਕੇ, ਹੁਣ ਸਤਯੁਗ ਕਲਯੁਗ 5,000 ਸਾਲ ਹੀ ਲੰਘਿਆ ਹਲੇ। ਕੁੱਲ ਉਮਰ ਇਹਦੀ 4,32,000 ਸਾਲ ਹੈ, ਹਲੇ 5,000 ਹੀ ਲੰਘਿਆ। ਦੇਖੋ ਕੀ ਨਜ਼ਾਰੇ ਦਿਖਾਉਂਦਾ ਹੋਣਾ ਹੀ, ਇਹ ਬੜਾ ਭੈੜਾ ਇਸ ਗੱਲੋਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸਿਆ ਕਿ ਉਹ ਜਿਹੜਾ ਤਪ ਇੰਨਾ ਲੰਬਾ ਸਮਾਂ ਕੀਤਾ, ਬਸ ਸਮਾਧੀਆਂ ਹੀ ਲੀਨ ਹੋ ਕੇ ਬੈਠਾ ਰਿਹਾ, ਫਿਰ ਬ੍ਰਹਮਾ ਜੀ ਆ ਕੇ ਪ੍ਰਗਟ ਹੋਏ ਨੇ। ਸੁਣਨ ਵਿੱਚ ਇਹ ਸਾਰੀਆਂ ਗੱਲਾਂ ਅਟਪਟੀਆਂ ਜਾਂ ਐਂ ਵੀ ਲੱਗ ਸਕਦੀਆਂ, ਹੋ ਵੀ ਸਕਦਾ, ਉਦੋਂ ਦੀਆਂ ਗੱਲਾਂ ਉਦੋਂ ਨਾਲ ਨੇ ਅਤੇ ਹੁਣ ਦੀਆਂ ਹੁਣ ਨਾਲ ਨੇ, ਹੁਣ ਦੀਆਂ ਗੱਲਾਂ ਹੁਣ ਨਾਲ ਨੇ। ਇਹ ਪੁਰਾਣੀਆਂ ਚੀਜ਼ਾਂ ਸਾਰੀਆਂ ਪ੍ਰਹਿਲਾਦ ਜੀ ਨੇ ਸੁਣਾਈਆਂ ਹਨ।
ਪ੍ਰਾਨ ਰੱਖੇ ਬਿਨਾ ਅਸਨ ਪਰਵੀਨਾ।
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਦਿਵ ਬਰਖ ਛੱਤ ਨੀਰ ਬਹੀਨਾ, ਇਹਨੇ ਕੀ ਕੀਤਾ ਇੰਨੇ ਸਾਲ ਬਿਨਾਂ ਹੀ ਕਿਸੇ ਖਾਣ ਪੀਣ ਤੋਂ ਪਾਣੀ ਤੋਂ ਬਿਨਾਂ, ਪ੍ਰਾਣ ਰੱਖੇ ਬਿਨਾਂ ਅਸਨ ਪਰਵੀਨਾ, ਕਿਸੇ ਵੀ ਖਾਣੇ ਪੀਣੇ ਤੋਂ ਬਿਨਾਂ ਆਪਣੇ ਪ੍ਰਾਣ ਰੱਖੇ ਸਤਯੁਗ ਦੇ ਵਿੱਚ, ਕਿਉਂਕਿ ਪ੍ਰਾਣ ਜਿਹੜੇ ਸੀਗੇ ਉਹ ਅਲੱਗ ਸੀਗੇ, ਦੁਆਪਰ ਅਤੇ ਤ੍ਰੇਤੇ ਵਿੱਚ ਪ੍ਰਾਣ ਹੋਰ ਢੰਗ ਨਾਲ ਟਿਕਦੇ ਸੀਗੇ, ਅਤੇ ਕਲਯੁਗ ਵਿੱਚ ਪ੍ਰਾਣ ਜਿਹੜੇ ਰੋਟੀ ਵਿੱਚ ਨੇ, ਰੋਟੀ ਖਾਂਦੇ ਹਾਂ ਤਾਂ ਪ੍ਰਾਣ ਟਿਕਦੇ ਨੇ, ਰੋਟੀ ਨਹੀਂ ਖਾਂਦੇ ਤਾਂ ਪ੍ਰਾਣ ਭਾਵ ਕੁਛ ਖਾਣਾ ਪੈਂਦਾ। ਪਹਿਲਾਂ ਲੋਕ ਖਾਂਦੇ ਨਹੀਂ ਸੀ ਹੁੰਦੇ, ਤਪੱਸਿਆ ਕਰਦੇ ਸੀ, ਖਾਣ ਤੋਂ ਬਿਨਾਂ ਹੀ ਗੱਲ ਬਣ ਜਾਂਦੀ। ਹੁਣ ਵੀ ਕਈ ਬੰਦੇ ਬੈਠੇ ਨੇ ਜੋ ਸਾਇੰਸਦਾਨ ਖੋਜ ਕਰਦੇ ਨੇ। ਅਹਿਮਦਾਬਾਦ ਦੇ ਵਿੱਚ ਇੱਕ ਬੰਦਾ ਬੈਠਾ, ਸੁਣਿਆ ਅਖਬਾਰ 'ਚ ਆਇਆ ਸੀ, ਉਹ ਪਤਾ ਨਹੀਂ 40 ਸਾਲਾਂ ਤੋਂ ਕੁਝ ਖਾਂਦਾ ਹੀ ਨਹੀਂ, ਪਾਣੀ ਪੀ ਕੇ ਗੁਜ਼ਾਰਾ ਕਰਦਾ। ਇੱਕ ਬੰਦਾ, ਇੱਕ ਲੜਕੀ ਦਾ ਆਇਆ ਸੀ, ਉਹ 30-37 ਸਾਲ ਤੋਂ ਦਹੀਂ ਇਕੱਲਾ ਹੀ ਖਾਂਦੀ ਹੈ। ਐਸੇ ਲੋਕ ਹੁਣ ਵੀ ਨੇ। ਇਸ ਤਰੀਕੇ ਨਾਲ ਨਾਮ ਜਿਹੜਾ ਜਪਣ ਵਾਲਾ ਉਹਦੀ ਥੋੜ੍ਹੀ ਗੱਲ ਵੱਖਰੀ ਹੁੰਦੀ, ਉਹਨੂੰ ਤਾਂ ਲੋੜ ਹੀ ਨਹੀਂ ਪੈਂਦੀ। ਪਰ ਇਹ ਪੁਰਾਣੇ ਸਮੇਂ ਦੇ ਵਿੱਚ ਵੀ ਐਸਾ ਹੋਇਆ, ਸਮੇਂ ਸਮੇਂ ਅਨੁਸਾਰ ਹੋਇਆ। ਕਹਿਣ ਤੋਂ ਭਾਵ ਕਿ ਹੁਣ ਬ੍ਰਹਮਾ ਜੀ ਖੁਸ਼ ਹੋ ਕੇ ਉਹਦੇ ਕੋਲ ਆ ਕੇ ਆਵਾਜ਼ ਦੇ ਰਹੇ ਨੇ,
ਤਪ ਅਬ ਲੋਕ ਕਠਨ ਵੱਡ ਤੇਰਾ,
ਤੇਰਾ ਜਿਹੜਾ ਬੜਾ ਭਾਰੀ ਤਪ ਦੇਖ ਕੇ,
ਹਿਰਦੇ ਰਹੇ ਨਾ ਧੀਰਜ ਮੇਰਾ,
ਹਿਰਦੇ ਦੇ ਵਿੱਚ ਮੇਰੇ ਧੀਰਜ ਨਹੀਂ ਰਹਿੰਦਾ।
ਤਪ ਪ੍ਰਭਾਵ ਤੇ ਜੀਤਾ ਮੋਹੀ,
ਤਪ ਦੇ ਪ੍ਰਭਾਵ ਕਰਕੇ ਤੂੰ ਮੇਰੇ ਮਨ ਨੂੰ ਖਿੱਚ ਲਿਆ।
ਉੱਠ ਜਾ ਚਾਹਾ ਬੰਛਤਾ ਦਿਓ ਤੋਹੀ,
ਉੱਠ ਉੱਠ ਕੇ ਮੰਗ, ਜੋ ਮੰਗੇਗਾ ਤੈਨੂੰ ਦੇਵਾਂਗਾ।
ਲਖ ਅਮੋਗਾ ਮਮ ਦਰਸ਼ਨ ਜੋਈ,
ਮੇਰੇ ਦਰਸ਼ਨ ਜਿਹੜੇ ਜਾਣ ਅਮੋਗ ਨੇ, ਸਫਲ ਨੇ, ਸਭ ਕੁਛ ਦੇਣ ਵਾਲਾ ਮੈਂ ਤੈਨੂੰ ਜੋ ਕਹੇਗਾ ਦੇ ਦਿਆਂਗਾ। ਕਿਉਂਕਿ ਇਹਨੂੰ ਫਸਾਉਣਾ ਸੀ ਇਹਨਾਂ ਨੇ, ਇਹਨਾਂ ਨੂੰ ਪਤਾ ਜੇ ਤਪ ਜ਼ਿਆਦਾ ਕਰੂਗਾ ਹੁਣ ਜੋ ਮੰਗ ਲੂ ਦੇ ਦਾਂਗੇ। ਇਹ ਕਿਹੜਾ ਸਿਆਣਾ, ਤਾਕਤਵਰ ਬੰਦੇ ਨਾਲੋਂ ਦਿਮਾਗ ਜ਼ਿਆਦਾ ਕੰਮ ਕਰਦਾ ਹੁੰਦਾ, ਅਤੇ ਪਰਮੇਸ਼ੁਰ ਦਾ ਅਤੇ ਵਿਸ਼ਨੂੰ ਦਾ ਦਿਮਾਗ ਹੀ ਬਥੇਰਾ। ਰੁਦਰ ਧਿਆਨ ਗਿਆਨ ਸਤਿਗੁਰੂ ਕੇ ਕਬਜਨ ਭਾਲੂ ਨੇ ਜੋ ਗਾਵੈ, ਭੱਟਾਂ ਨੇ ਸਵਈਆਂ ਲਿਖੀਆਂ, ਰੁਦਰ ਧਿਆਨ ਗਿਆਨ ਸਤਿਗੁਰੂ ਕੇ, ਉੱਥੇ ਸਤਿਗੁਰੂ ਅੱਖਰ ਵਿਸ਼ਨੂੰ ਦਾ ਵਾਚਕ ਹੈ। ਇਹ ਵਿਸ਼ਨੂੰ ਦਾ ਗਿਆਨ ਬਹੁਤ ਜ਼ਿਆਦਾ ਹੈ, ਇਹਨਾਂ ਨੂੰ ਪਤਾ ਸੀ ਜਿਹੜੇ ਜਿਹੜੇ ਮੰਗੂ ਦੇ ਦਿਆਂਗੇ, ਬਾਅਦ 'ਚ ਇਹਨੂੰ ਗੇੜਾ ਖਵਾ ਦਾਂਗੇ। ਬਾਅਦ 'ਚ ਇੱਕ ਵਾਰ ਤੈਨੂੰ ਤਪ ਕਰਨ ਤੋਂ ਹਟਾਈਏ, ਕਿਉਂਕਿ ਇਹਦੇ ਤਪ ਨਾਲ ਧਰਤੀ ਨੂੰ ਨੁਕਸਾਨ ਬੜਾ ਹੋ ਰਿਹਾ ਸੀ।
ਦਿਓ ਅਦਿਓ ਵਸਤ ਜੋ ਹੋਈ,
ਜਿਹੜੀ ਵੀ ਕੋਈ ਵਸਤੂ ਹੋਊਗੀ ਦਿਓ ਅਦਿਓ, ਜਿਹੜੀ ਨਾਮ ਵੀ ਦੇਣ ਵਾਲੀ ਹੋਊਗੀ ਉਹ ਵੀ ਦੇ ਦਿਆਂਗੇ। ਮੰਗ ਕੀ ਮੰਗਦਾ,
ਅਸ ਕਹਿ ਤਿੰਨ ਤਨ ਕੇ ਤ੍ਰਿਣ ਤਾਰੇ,
ਇਉਂ ਕਹਿ ਕੇ ਉਸ ਆਪਣੀ ਸਮਾਧੀ ਤੋੜੀ, ਉਸ ਵਕਤ ਸਰੀਰ ਤੋਂ ਸਾਰਾ ਕੱਖ ਕੰਡਾ ਦੂਰ ਕੀਤਾ।
ਲੇ ਕਰ ਮਹਿ ਜਲ ਅੰਜਲ ਡਾਰੇ,
ਉਸ ਵਕਤ ਉਹਨੇ ਹੱਥ ਵਿੱਚ ਬੁੱਕ ਭਰ ਕੇ ਜੋ ਪਾਏ ਹਨ ਪਾਣੀ, ਮੂੰਹ ਮਾ ਧੋਤਾ ਆਪਣਾ,
ਪ੍ਰਗਟਿਓ ਤਾ ਪ੍ਰਚੰਡ ਬਲ ਕਰਕੇ,
ਫਿਰ ਪ੍ਰਚੰਡ ਬਲ ਕਰਕੇ ਉਹਨੇ ਸੀ ਪ੍ਰਗਟ ਹੋਣਾ ਕੀਤਾ।
ਵਜਰ ਸਮਾਨ ਨਿਠਰ ਤਨ ਧਰਕੇ,
ਵਜਰ ਦੇ ਸਮਾਨ ਉਹਨੇ ਆਪਣਾ ਕਠੋਰ ਸਰੀਰ ਤਨ ਧਾਰ ਕੇ,
ਹੇਮ ਤਪਤ ਕੇ ਕ੍ਰਾਂਤ ਸਮਾਨਾ,
ਤੋ ਸੋਨੇ ਵਾਂਗੂ ਤਪਦੇ ਸੋਨੇ ਵਾਂਗੂ ਐਨ ਕ੍ਰਾਂਤੀ ਸੀ ਮੂੰਹ ਦੇ ਉੱਤੇ, ਕਿਉਂਕਿ ਤਪੱਸਿਆ ਬਹੁਤ ਕੀਤੀ ਸੀ।
ਮਨਹਾ ਦੂਸਰਾ ਭਇਓ ਕਿਰਸਾਨਾ,
ਸੋ ਮਨ ਨੂੰ ਕਹਿੰਦੇ ਕਿਰਸਾਨ ਦਾ ਅਗਨੀ ਦੇਵਤਾ ਹੀ ਮਨ ਨੂੰ ਦੂਜਾ ਪ੍ਰਗਟ ਹੋ ਗਿਆ।
ਗਰਜ ਦੇਖਿਆ ਬ੍ਰਹਮਾ ਠਾਂਡਾ,
ਜਦੋਂ ਉਹਨੇ ਦੇਖਿਆ ਮੇਰੇ ਸਾਹਮਣੇ ਬ੍ਰਹਮਾ ਜੀ ਆਪ ਖੜੇ ਨੇ,
ਫਿਰ ਦੇ ਅਤਿਸ਼ਾ ਆਨੰਦ ਵਾਡਾ,
ਮਨ ਦੇ ਅੰਦਰ ਬੜਾ ਹੀ ਆਨੰਦ ਬਣਿਆ ਇਸ ਦੇ।
ਬੰਦਨ ਕੀਨ ਹੱਥ ਦਵੈ ਜੋਰੀ,
ਇਹਨੇ ਦੋਨੋਂ ਹੱਥ ਜੋੜ ਕੇ ਵੰਦਨਾ ਕੀਤੀ ਉਸ ਵਕਤ,
ਉਸ ਲਾਗੋ ਕਰਨ ਬਹੋਰੀ,
ਫਿਰ ਇਸ ਵਕਤ ਉਹਨੇ ਬ੍ਰਹਮਾ ਜੀ ਦੀ ਬਹੁਤ ਭਾਰੀ ਜਿਹੜੀ ਸੀਗੀ ਉਸ ਵਕਤ ਉਸਤਤੀ ਜਿਹੜੀ ਗਾ ਨਾ ਕਰਨੀ ਸ਼ੁਰੂ ਕਰ ਦਿੱਤੀ, ਤੇ ਇਸ ਤਰ੍ਹਾਂ ਉਹਨਾਂ ਉਸਤਤ ਕੀਤੀ ਬ੍ਰਹਮ।
ਬ੍ਰਹਮ ਰੂਪ ਸਭ ਘਟ ਕੇ ਵਾਸੀ,
ਤੁਸੀਂ ਬ੍ਰਹਮ ਰੂਪ ਸਾਰੇ ਘਟਾਂ ਦੇ ਵਾਸੀ ਹੋ,
ਸਕਲ ਨਿਯੰਤਾ ਹਰਿ ਅਵਿਨਾਸੀ,
ਪ੍ਰੇਰਕ ਹੋ ਸਾਰਿਆਂ ਦੇ ਨਾਸ ਤੋਂ ਰਹਿਤ। ਉਹ ਇੱਥੇ ਤੱਕ ਉਹਨੂੰ ਪਤਾ ਸੀ,
ਤਵ ਅਸਵਰਜ ਕੋ ਪਾਏ ਨਾ ਅੰਤਾ,
ਤੁਹਾਡੇ ਜਿਹੜੇ ਐਸ਼ਵਰਜ ਨੇ ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ।
ਨਮਸਕਾਰ ਪੁਨ ਪੁਨ ਭਗਵੰਤਾ,
ਬਾਰ ਬਾਰ ਬ੍ਰਹਮਾ ਜੀ ਨੂੰ ਨਮਸਕਾਰ ਕਰਦਾ ਹੈ।
ਜੋ ਵਰ ਦੇਣ ਭਏ ਅਨੁਕੂਲਾ,
ਜਿਹੜੇ ਵਰ ਦੇਣ ਦੇ ਅਨੁਕੂਲ ਹੋ ਗਏ,
ਜੋ ਜਾਂ ਚਾਹੁੰਦੇ ਜੈ ਜਗਮੂਲਾ,
ਸੋ ਇਸ ਕਰਕੇ ਤੂੰ ਅਨੁਕਾਲੋ ਜੇ ਹੇ ਜਗਤ ਦੇ ਮੁੱਢ ਰੂਪ ਬ੍ਰਹਮਾ ਜੀ, ਜੋ ਮੰਗਾਂਗਾ ਕੀ ਤੁਸੀਂ ਦਿਓਗੇ ਮੈਨੂੰ ਉਹ।
ਜਹ ਲਗ ਤਵ ਰਚਨਾ ਹੈ ਸਾਰੀ,
ਜਿੱਥੇ ਤੱਕ ਤੇਰੀ ਸਾਰੀ ਰਚਨਾ ਹੈ,
ਕਿਹਠਾ ਮਿਰਤ ਨਾ ਹੋਈ ਹਮਾਰੀ,
ਪਹਿਲਾ ਵਾਰ ਮੰਗਿਆ ਮੇਰੀ ਮੌਤ ਨਾ ਹੋਵੇ, ਜਿੱਥੇ ਤੱਕ ਤੇਰੀ ਰਚਨਾ ਰਚੀ ਹੋਈ ਹੈ ਉਹ ਚ ਮੇਰੀ ਮੌਤ ਨਹੀਂ ਹੋਣੀ ਚਾਹੀਦੀ।
ਅੰਤਰ ਵਹਿਰ ਦਿਨ ਸਪੁਨ ਰਾਤੀ,
ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨੇ ਮਰਾਂ ਨਾ ਰਾਤ ਮਰਾਂ,
ਅਨਕ ਭਾਤ ਕੇ ਸ਼ਸਤਰਨ ਜਾਤੀ,
ਕਿਸੇ ਵੀ ਸ਼ਸਤਰ ਨਾਲ ਮੇਰੀ ਮੌਤ ਨਾ ਹੋਵੇ।
ਛਿੱਤ ਆਕਾਸ ਗਿਰ ਗਹਿਨ ਕਠੋਰਾ,
ਇਸੇ ਪ੍ਰਕਾਰ ਹੀ ਫਿਰ ਪਹਾੜ ਬਨ ਜੰਗਲਾਂ ਕੰਦਰਾਂ ਵਿੱਚ ਕਠਿਨ ਥਾਵਾਂ ਤੇ ਕਿਸੇ ਥਾਂ ਦੇ ਉੱਤੇ ਵੀ ਮੇਰੀ ਜਿਹੜੀ ਮੌਤ ਹੋਣੀ ਨਹੀਂ ਚਾਹੀਦੀ।
ਯਖ ਸੁਰਾ ਸੁਰਾ ਪੰਗ ਘੋਰਾ,
ਭਾਵੇਂ ਕੋਈ ਯਕਸ਼ ਹੋਵੇ, ਭਾਵੇਂ ਕੋਈ ਦੇਵ ਤੇ ਦੈਂਤ ਹੋਣ, ਸੱਪ ਹੋਵੇ ਭਿਆਨਕ, ਕੋਈ ਨਾ ਮਾਰ ਸਕੇ ਮੈਨੂੰ।
ਇਨ ਤੇ ਕਬ ਨਾ ਹੋਈ ਮਿਰਤ ਮੇਰੀ,
ਇਹਨਾਂ ਤੋਂ ਕਦੇ ਮੇਰੀ ਮੌਤ ਨਾ ਹੋਵੇ।
ਦੁੰਦ ਜੋਧਾ ਕੋ ਕਰੈ ਨਾ ਹੇਰੀ,
ਕੋਈ ਨਾ ਕਰੇ ਮੇਰੇ ਨਾਲ ਮੈਨੂੰ ਦੇਖ ਕੇ ਡਰ ਜਾਵੇ। ਦੁੰਦ ਯੁੱਧ ਹੁੰਦਾ ਕੱਲੇ ਨਾਲ ਕੱਲੇ ਨੇ ਲੜਨਾ, ਉਹ ਵੀ ਮੇਰੇ ਮੂਹਰੇ ਕੋਈ ਨਾ ਅੜੇ ਆ ਕੇ।
ਜਿਉ ਸਭ ਆਇਸ ਮਨ ਹੈ ਤੁਮਾਰੀ,
ਸੋ ਜਿਵੇਂ ਤੁਹਾਡੀ ਮਨ ਦੀ ਆਗਿਆ ਉਸੇ ਪ੍ਰਕਾਰ ਦੇ ਨਾਲ।
ਤਿਉ ਹਵੈ ਮਮ ਐ ਸੁਨ ਸਾਰੀ,
ਮੇਰੇ ਅਧੀਨ ਹੋ ਜਾਣ ਸਾਰੇ ਲੋਕ, ਜਿੰਨੇ ਲੋਕ ਤੇਰੀ ਆਗਿਆ ਚ ਚੱਲਦੇ ਓਨੇ ਹੀ ਮੇਰੀ ਆਗਿਆ ਚੱਲਣ, ਇਹ ਵਰ ਦੇ ਮੈਨੂੰ।
ਇਕ ਰਾਜ ਅਵਨੀ ਪੈ ਕਰਹੋ,
ਇਕ ਮੈਂ ਧਰਤੀ ਤੇ ਰਾਜ ਕਰਨਾ ਸਾਰੀ ਤੇ, ਮੈਨੂੰ ਦੇ ਦਿਓ।
ਸਕਲ ਵਰੈਨ ਛਿਨ ਮਹਿ ਹਰਹੋ,
ਇਕ ਮੈਨੂੰ ਵਰ ਇਹ ਦੇ ਦਿਓ ਵੀ ਮੇਰੇ ਵੈਰੀ ਛਿੰਚ ਹੀ ਨਾਸ਼ ਹੋ ਜਾਣ ਬਸ ਜਦੋਂ ਜੰਗ ਕਰਾਂ।
ਲੋਕਪਾਲ ਸਭ ਰਹੇ ਅਧੀਨਾ,
ਜਿੰਨੇ ਵੀ ਲੋਕਪਾਲ ਨੇ ਧਰਤੀ ਨੂੰ ਰੱਖਣ ਵਾਲੇ ਸਾਰੇ ਸਾਰੇ ਲੋਕਪਾਲ ਤੋਂ ਭਾਵ ਰਾਜੇ ਜਾਂ ਸੂਰਜ ਚੰਦ ਲੋਕਪਾਲ, ਸਭ ਮੇਰੇ ਅਧੀਨ ਹੋਣ।
ਇਹ ਵਰ ਦੇਜੈ ਮੁਝੇ ਪਰਵੀਨਾ,
ਇਹ ਬ੍ਰਹਮਾ ਸਿਆਣੇ ਜੀ ਮੈਨੂੰ ਇੰਨੇ ਵਰ ਚਾਹੀਦੇ ਨੇ।
ਦੈਂਤ ਰਾਜ ਕੇ ਸੁਣ ਕਰ ਬਾਣੀ,
ਦੈਂਤ ਰਾਜ ਦੀ ਬਾਣੀ ਸੁਣ ਕੇ ਬੋਲੇ,
ਬੋਲਿਓ ਬ੍ਰਹਮਾ ਕਰ ਸਨਮਾਨੀ,
ਬ੍ਰਹਮਾ ਜੀ ਨੇ ਸਨਮਾਨ ਕਰਕੇ ਕਿਹਾ,
ਵਰ ਦੁਰਲੱਭ ਤੈ ਜਾਚਨ ਕੀਨੋ,
ਉਹ ਇੰਨੇ ਵਾਰ ਤੂੰ ਬਾਹਲੇ ਔਖੇ ਮੰਗ ਲਏ ਨੇ।
ਤਦ ਪਦੇਉ ਮੈਂ ਤਪ ਵੱਡ ਚੀਨੋ,
ਪਰ ਤੇਰੀ ਤਪੱਸਿਆ ਹੀ ਬਹੁਤ ਹੈ, ਚੱਲ ਮੈਂ ਤੈਨੂੰ ਸਾਰੇ ਹੀ ਵਰ ਦਿੰਦਾ, ਜਾ ਸਾਰੇ ਲੈ ਲਾ ਮੈਂ ਤੂੰ।
ਏਵ ਮਸਤਕ ਹੈ ਬ੍ਰਹਮਾ ਗਵਨਾ,
ਸੋ ਬ੍ਰਹਮਾ ਜੀ ਕਹਿਣਗੇ ਇਸੇ ਤਰ੍ਹਾਂ ਹੋਵੇਗਾ, ਏਵ ਮਸਤ ਜਾਂ ਤਥਾਸਤੂ, ਇਹੀ ਹੋਵੇਗਾ, ਜਾ ਤੈਨੂੰ ਸਭ ਕੁਝ ਦਿੱਤਾ, ਜਾ।
ਪ੍ਰਾਪਤ ਭਇਓ ਆਪਣੇ ਭਵਨਾ,
ਆਪਣੇ ਭਵਨ ਨੂੰ ਪ੍ਰਾਪਤ ਹੋਣਾ, ਪਹੁੰਚ ਗਿਆ ਘਰੇ ਵਾਪਸ।
ਹਿਰਨ ਕਸ਼ਪ ਜਬ ਅਸ ਵਰ ਪਾਵਾ,
ਹਿਰਨ ਕਸ਼ਪ ਨੇ ਜਦੋਂ ਇਹ ਵਰ ਪ੍ਰਾਪਤ ਕਰੇ,
ਭਰਿਓ ਹਰਖ ਹਿਰਦੇ ਗਰਵਾਵਾ,
ਬਹੁਤ ਖੁਸ਼ ਹੋਇਆ, ਬੜਾ ਹੰਕਾਰ ਹੋਇਆ। ਫਿਰ
ਸਿਮਰ ਭਰਾਤ ਵੱਧ ਭਾਵ ਕ੍ਰੋਧਾ,
ਆਪਣੇ ਭਰਾ ਦੀ ਮੌਤ ਨੂੰ ਯਾਦ ਕਰਕੇ ਫਿਰ ਗੁੱਸਾ ਆਇਆ ਬਹੁਤ ਜ਼ਿਆਦਾ।
ਸ੍ਰੀ ਬਿਸ਼ਨ ਸੰਗ ਕੀਨ ਵਿਰੋਧਾ,
ਫਿਰ ਲਲਕਾਰਾ ਮਾਰਿਆ ਬਿਸ਼ਨੂੰ ਨੂੰ, ਕਹਿੰਦਾ ਆ ਰਿਹਾ ਮੈਂ ਤੈਨੂੰ ਨਾਸ ਕਰਨ ਵਾਸਤੇ।
ਤੂਰਨ ਤੀਨ ਲੋਕ ਕੋ ਜੀਤਾ,
ਬਹੁਤ ਛੇਤੀ ਤਿੰਨ ਲੋਕ ਜਿੱਤ ਲਏ ਫਿਰ ਇਸ ਨੇ।
ਪੰਨਗ ਨਰਸੁਰ ਭੈ ਪੈ ਪੀਤਾ,
ਹੁਣ ਸਾਰੇ ਜਾਣੇ ਜਿਹੜੇ ਸੀ ਸੱਪ ਪੁਰਸ਼ ਦੇਵਤੇ ਸਭ ਭੈ ਪੀਤ ਹੋ ਗਏ।
ਸੁਰਗ ਵਿਖਾ ਕੀਨੋ ਨਿਜ ਵਾਸਾ,
ਸਵਰਗਾਂ ਤੇ ਵੀ ਜਾ ਕੇ ਇਹਨੇ ਆਪਣਾ ਕਬਜ਼ਾ ਕਰ ਲਿਆ।
ਅਨਕ ਭਾਂਤ ਕੇ ਕਰਤ ਵਿਲਾਸਾ,
ਅਨੇਕਾਂ ਪ੍ਰਕਾਰ ਦੇ ਵਿਲਾਸ ਕਰਦਾ ਸੀ।
ਸ਼ੀਰ ਫੇਨ ਸਮ ਸਹਿਜਾ ਤਹਿਵਾ,
ਉਸ ਵਕਤ ਦੁੱਧ ਦੀ ਝੱਗ ਵਾਂਗ ਉਜਲ ਸਹਿਜਾ ਸੀ ਜਿਹੜੀ।
ਪਦਮ ਰਾ ਕੇ ਆਸਨ ਜਹਿਵਾ।
ਸੋ ਜਿਸ ਥਾਂ ਦੇ ਉੱਤੇ ਲਾਲ ਮਣੀਆਂ ਦੇ ਲਾਲ ਆਸਣ ਸਨ ਉਸ ਥਾਂ ਤੇ।
ਮਰਕਤ ਮਨਪੂਰ ਚਿਤਰ ਸੁਹਾਈ।
ਇਸ ਤਰ੍ਹਾਂ ਸਾਰੇ ਰਤਨ ਪੰਨਾ ਜਮੁਰਦ ਬੜੀਆਂ ਅਟਾਰੀਆਂ ਬਲੌਰ ਸਭ ਏ ਟੂ ਜੈਡ ਚੀਜ਼ਾਂ ਜਿੱਤ ਲਈਆਂ ਜਾ ਕੇ।
ਅਟਾ ਫਟਕ ਕੇ ਲਲਤ ਬਣਾਏ।
ਅਟਾਰੀਆਂ ਫਿਰ ਬਲੌਰ ਸੁੰਦਰ ਕਈ ਤਰ੍ਹਾਂ ਦੀਆਂ ਨੇ ਬਣਾਈਆਂ ਜਾ ਕਰਕੇ।
ਵਿਵਿਧਾ ਵਿਚਿਤਰਤ ਤਨੇ ਬੇਤਾਨਾ।
ਕਈ ਤਰ੍ਹਾਂ ਦੇ ਚੰਦੋਏ ਮੋਤੀਆਂ ਤੇ ਗੁੱਲੀਆਂ ਤੇ ਮਣੀਆਂ ਦੇ ਜੜ ਕੇ ਬਣਾ ਲਏ।
ਮੁਗਤਨ ਕੀ ਝਾਲਰ ਵਿਦ ਨਾਨਾ।
ਮੋਤੀਆਂ ਦੀਆਂ ਝਾਲਰਾਂ ਬਣੀਆਂ ਸੋਹਣੀਆਂ ਬਣਾਈਆਂ। ਫਿਰ
ਬਿਰਦਮ ਮਨ ਜਟ ਬਣੀ ਸੁਪਾਨਾ।
ਇਸ ਤਰੀਕੇ ਨਾਲ ਇਸ ਨੇ ਸਾਰਾ ਕੁਝ ਹੀ ਸਭ ਸੋ ਵਿਦਰਮ ਮਨ ਜੱਟ ਬਣੀ ਸੁਪਾਨਾ ਜਿਹੜੀਆਂ ਪੌੜੀਆਂ ਸੀ ਗੁੱਲੀਆਂ ਤੇ ਮਣੀਆਂ ਦੀਆਂ ਬਣਾ ਕੇ ਨੇ।
ਥੰਬਨ ਛਾਬਨ ਹੈ ਜਾਤ ਵਖਾਨਾ।
ਤਾਂ ਹੁਣ ਥੰਮਾਂ ਦੀ ਜਿਹੜੀ ਸੋਭਾ ਸੀ ਉਹ ਕਹੀ ਨਹੀਂ ਜਾ ਸਕਦੀ ਸੀ ਇੰਨੀ ਸੋਹਣੀ, ਕਿਉਂਕਿ ਸਾਰਾ ਕੁਝ ਜਿੱਤ ਜੋ ਲਿਆ ਕੋਈ ਚੀਜ਼ ਛੱਡੀ ਨਹੀਂ ਇਸਨੇ।
ਚੰਦ ਬਦਨ ਜੇ ਦੇਵ ਬਤੂਟੇ।
ਚੰਦਰਮਾ ਦੇ ਮੁੱਖ ਵਾਲੀਆਂ ਦੇਵਤਿਆਂ ਦੀਆਂ ਬਹੁਟੀਆਂ ਵੀ ਪੱਛਰਾਂ ਕਬਜ਼ੇ ਚ ਕਰ ਲਈਆਂ ਸਾਰੀਆਂ।
ਜਿਨ ਸਭ ਜਗ ਕੇ ਉਪਮਾ ਲੁੱਟੇ।
ਜੋ ਸਾਰੇ ਜਗ ਦੀ ਉਪਮਾ ਲੁੱਟੀ ਤੋਂ ਪਾਪ ਸਭ ਤੋਂ ਜੋ ਸੁੰਦਰ ਸਨ।
ਅਸ਼ ਪ੍ਰਕਾਰ ਸੁਖ ਸੁਰਗ ਅਪਾਰਾ।
ਇਸ ਤਰ੍ਹਾਂ ਦੇ ਜਿਹੜੇ ਸੀ ਸਾਰੇ ਇਹ ਸੁਖ ਲੈਣ ਲੱਗਿਆ ਸੰਸਾਰ ਦੇ।
ਭੋਗਤ ਭਾਰ ਹੈ ਤਾਂ ਹੀ ਮਜਾਰਾ।
ਕਿਉਂ ਸਾਰੇ ਜਗ ਦੇ ਸੁੱਖਾਂ ਦੇ ਭੋਗ ਭੋਗਣ ਲੱਗ ਪਿਆ।
ਜੀਤ ਲੋਕ ਪਤ ਸਗਨੇ ਜਬ ਹੀ।
ਜਦੋਂ ਸਾਰੇ ਲੋਕਾਂ ਦੇ ਪਤ ਜਿੱਤ ਲੇ ਪਤੀ।
ਵੈਸੋ ਸਿੰਘਾਸਨ ਪਰ ਤਬ ਹੀ।
ਫਿਰ ਇਹ ਸਭ ਨੂੰ ਜਿੱਤ ਕੇ ਸਿੰਘਾਸਨ ਤੇ ਬੈਠ ਗਿਆ।
ਲੋਕ ਪਾਲ ਲੈ ਸਕਲ ਉਪਾਇਨਾ।
ਜਿਹਨੇ ਲੋਕ ਪਾਲ ਸੀ ਇੰਨੀ ਸ਼ਕਤੀ ਹੋਣ ਕਰਕੇ ਸਭ ਭੇਟਾ ਲੈ ਕੇ ਆ ਗਏ।
ਤਤਸਨ ਪੂਜਿਤ ਭੇਤ ਪਾਇਨ।
ਇਹਨਾਂ ਨੇ ਆ ਕੇ ਇਹਦੇ ਚਰਨਾਂ ਨੂੰ ਪੂਜਣਾ ਸ਼ੁਰੂ ਕਰਤਾ।
ਬ੍ਰਹਮਾ ਵਿਸ਼ਨ ਵਿਹੀਨ ਗਣੇਸ਼ਾ।
ਇਸ ਤਰ੍ਹਾਂ ਤਿੰਨਾਂ ਤੋਂ ਬਿਨਾਂ ਬ੍ਰਹਮਾ ਜੀ ਤੋਂ, ਵਿਸ਼ਨੂੰ ਜੀ ਤੋਂ ਤੇ ਉਸ ਵਕਤ ਸ਼ਿਵ ਜੀ ਤੋਂ ਬਿਨਾਂ ਬਾਕੀ ਸਾਰਿਆਂ ਨੇ ਮੱਥਾ ਟੇਕ ਦਿੱਤਾ ਆ ਕੇ।
ਔਰ ਲੋਕ ਪਤ ਨਾ ਵੈਸੇ ਸਾ।
ਹੋਰ ਲੋਕਾਂ ਦੇ ਜਿੰਨੇ ਰਾਜੇ ਸੀ ਸਭ ਸੀਸ ਨਵਾਉਂਦੇ ਸੀ।
ਉਗਰ ਰਾਜ ਕੇ ਫਿਰ ਤਨ ਦੇ ਸੋ।
ਚਾਰੇ ਪਾਸੇ ਦਾ ਹੁਕਮ ਚੱਲਦਾ ਸੀ।
ਕੰਪਤ ਸ਼ਕਰ ਦਨੇਸ਼ ਨਿਸੇ ਸੋ।
ਇੰਦਰ ਦੇਵਤਾ ਸੂਰ ਚੰਦਰਮਾ ਸਭ ਡਰਦੇ ਸੀ ਇਹਦੇ ਪਾਸੋਂ।
ਇੱਕ ਵਾਰ ਜੋ ਬੋ ਵਹ ਖੇਤੀ।
ਇੱਕ ਵਾਰ ਜੋ ਖੇਤੀ ਬੀਜਦਾ।
ਲੂਨ ਹੈ ਅਨਕ ਵਿਰ ਹਵਾ ਪੁਨ ਤੇਤੀ।
ਫਿਰ ਵੜਦਾ ਸੀ ਅਨੇਕ ਵਾਰੀ ਇਸ ਖੇਤੀ ਨੂੰ।
ਉਗਰ ਦੰਡ ਧਰ ਸਭ ਕੈ ਸੀਸਾ।
ਉਗਰ ਤਕੜੇ ਤਕੜੇ ਸਾਰਿਆਂ ਦੇ ਸਿਰ ਤੇ ਡੰਡ ਲਾ ਤੇ ਟੈਕਸ ਲਾ ਤੇ ਨੇ।
ਸੁਰਵਿਆ ਕੁਲ ਭੇ ਸਹਿਤ ਸੁਰੀਛਾ।
ਇੰਦਰ ਸਣੇ ਸਾਰੇ ਦੇਵਤੇ ਬਹੁਤ ਡਰਦੇ ਸਹਿਤ ਹੋ ਗਏ।
ਸਭ ਮਿਲ ਗਏ ਸਰਨ ਕਰਤਾਰਾ।
ਹੁਣ ਸਾਰਿਆਂ ਦੀ ਬਸ ਬਸ ਹੋ ਗਈ। ਅਖੀਰ ਜਦੋਂ ਬਸ ਬਸ ਹੋ ਜਾਏ ਫਿਰ ਕਿੱਥੇ ਜਾਂਦੇ ਨੇ? ਪਰਮਾਤਮਾ ਦੇ ਚਰਨਾਂ ਚ। ਉੱਥੇ ਬੇਨਤੀ ਕਰਦੇ, ਰੱਬਾ ਹੁਣ ਤੂੰ ਬਚਾ, ਸਾਡੀ ਤਾਕਤ ਖਤਮ ਹੋਈ। ਇੱਥੇ ਆ ਕੇ ਫਿਰ ਦੇਵਤਿਆਂ ਨੇ ਉਸ ਵਕਤ ਤਿੰਨਾਂ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਅਕਾਲ ਪੁਰਖ ਦੇ ਚਰਨਾਂ ਚ ਬੇਨਤੀ ਕੀਤੀ, ਹੁਣ ਸਾਡਾ ਕੋਈ ਬਸ ਨਹੀਂ ਚੱਲਦਾ।
ਬਹੁ ਪ੍ਰਕਾਰ ਕੋ ਸੋ ਜਸ ਉਚਾਰਾ।
ਫਿਰ ਇਹਨਾਂ ਨੇ ਜਾ ਕੇ ਪਰਮਾਤਮਾ ਦਾ ਜਸ ਉਚਾਰਨਾ ਕੀਤਾ ਬਹੁਤ।
ਪਾਰ ਬ੍ਰਹਮ ਗੁਣ ਨਿਧ ਭਗਵੰਤਾ।
ਪਾਪਾਂ ਪੁੰਨਾਂ ਤੋਂ ਪਰੇ ਹੀ ਪਾਰ ਬ੍ਰਹਮ ਗੁਣਾਂ ਦੇ ਖਜ਼ਾਨੇ ਭਗਵੰਤ ਵਾਹਿਗੁਰੂ ਜੀ।
ਸ੍ਰੀ ਪਰਮੇਸ਼ਵਰ ਕਮਲਾ ਕੰਤਾ।
ਇਹ ਸ੍ਰੀ ਪਰਮੇਸ਼ਵਰ ਜੀ ਮਾਲਕ ਮਾਇਆ ਦੇ।
ਦੀਨ ਦਿਆਲ ਗੋਬਿੰਦ ਅਨੰਤਾ।
ਦੀਨ ਗਰੀਬਾਂ ਤੇ ਦਇਆ ਕਰਨ ਵਾਲੇ ਗੋਬਿੰਦ ਬੇਅੰਤ ਪਰਮਾਤਮਾ।
ਸੁਨਤ ਸਰਵਨ ਮੈਂ ਬੇਨਤੀ ਸੰਤਾ।
ਕੰਨਾਂ ਦੇ ਵਿੱਚ ਤੁਸੀਂ ਸੰਤਾਂ ਦੀ ਹੁਣ ਬੇਨਤੀ ਸੁਣੋ।
ਆਰਤ ਹਰਨ ਭਗਤ ਨਿਜ ਪਾਲਕ।
ਦੁਖੀ ਦੇ ਦੁੱਖ ਨਾਸ਼ ਕਰਨ ਵਾਲੇ, ਭਗਤਾਂ ਦੀ ਪਾਲਣਾ ਕਰਨ ਵਾਲੇ ਜੀ।
ਦੁਖਦਾਈ ਦੁਸ਼ਟਨ ਕੋ ਕਾਲਕ।
ਦੁੱਖਾਂ ਦੇ ਦੇਣ ਵਾਲੇ, ਦੁਸ਼ਟਾਂ ਨੂੰ ਨਾਸ਼ ਕਰਨ ਵਾਲੇ।
ਸਤ ਚਿਤ ਆਨੰਦ ਰੂਪ ਮੁਕੰਦਾ।
ਸਤ ਚੇਤ ਆਨੰਦ ਸਰੂਪ ਮੁਕਤੀ ਦੇ ਦਾਤੇ।
ਨਮੋ ਨਮੋ ਤਵ ਪਗ ਸੁਖ ਕੰਦਾ।
ਤੇਰਿਆਂ ਚਰਨਾਂ ਤੇ ਨਮਸਕਾਰ ਹੈ ਪ੍ਰਮਾਤਮਾ, ਤੇਰਿਆਂ ਚਰਨਾਂ ਤੇ ਨਮਸਕਾਰ ਹੈ।
ਹਰਹੁ ਪੀਰ ਹਮਰੀ ਜਗ ਸਾਈ।
ਇਹ ਜਗ ਦੇ ਮਾਲਕ ਸਾਡੀ ਪੀੜਾ ਦੂਰ ਕਰੋ।
ਹਨਹੋ ਦੈਤ ਸਭ ਹਿਨ ਦੁਖਦਾਈ।
ਇਹ ਸਾਰੇ ਦੁੱਖਾਂ ਦੇ ਦੇਣ ਵਾਲੇ ਦੈਂਤ ਨੂੰ ਨਾਸ਼ ਕਰੋ, ਇਹਨੂੰ ਕਿੱਥੋਂ ਵਰ ਦੇ ਤੇ?
ਇਸ ਵਿਦ ਕੇ ਜਾ ਬਿਨਤੇ ਠਾਨੀ।
ਇਸ ਤਰ੍ਹਾਂ ਜਦੋਂ ਪਰਮੇਸ਼ਰ ਅੱਗੇ ਬੇਨਤੀ ਕੀਤੀ।
ਭਏ ਗਗਨ ਤੈ ਅਮਰਨ ਬਾਨੀ।
ਉਸ ਵਕਤ ਫਿਰ ਦੇਵਤਿਆਂ ਨੂੰ ਆਕਾਸ਼ ਬਾਣੀ ਹੋਈ।
ਜਿਨ ਪੈ ਧਰੋ ਚਿੰਤ ਕਰ ਹਾਨੀ।
ਕਹਿੰਦੇ ਮਤਾਂ ਭੈ ਧਰੋ, ਚਿੰਤਾ ਦੂਰ ਕਰ ਦਿਓ, ਅਸੀਂ ਕਰਦੇ ਹਾਂ ਇਹਦਾ ਇਲਾਜ ਹੋਣਾ ਹੀ।
ਦੈਤ ਦੁਸ਼ਟਤਾ ਮੈਂ ਸਭ ਜਾਣੀ।
ਮੈਂ ਦੈਤ ਦੀ ਦੁਸ਼ਟਤਾ ਹੀ ਸਾਰੀ ਜਾਣ ਲਈ। ਥੋੜੀ ਵੀ ਇਹ ਕੱਲਾ ਹੀ ਰਾਜ ਕਰਕੇ ਬਹਿਜੂ ਤਿੰਨਾਂ ਲੋਕਾਂ ਤੇ, ਪਰਮੇਸ਼ਰ ਕੀ ਹੋਇਆ ਫਿਰ?
ਸੁਤਿਸ ਕੋ ਹਵੈ ਹੈ ਸੁਭ ਸਾਧੂ।
ਕੋਈ ਚਿੰਤਾ ਨਾ ਕਰੋ, ਇਹਦੇ ਘਰੇ ਮੈਂ ਸਾਧੂ ਪੁੱਤਰ ਭੇਜਦਾ ਆਪਣਾ, ਫੇਰ ਦੇਖਿਓ ਇਹ ਸਾਧੂ ਨੂੰ ਤੰਗ ਕਰੇਗਾ, ਫੇਰ ਮੈਂ ਕਰਾਂਗਾ ਠੀਕ ਇਹਨੂੰ।
ਕਰ ਵਿਰੋਧ ਆ ਤੇ ਬਿਨ ਅਪਰਾਧੋ,
ਇਹ ਫਿਰ ਵਿਰੋਧ ਕਰੇਗਾ ਬਿਨਾਂ ਕਿਸੇ ਅਪਰਾਧ ਤੋਂ, ਰਾਮ ਰਾਮ ਜਪੇਗਾ, ਇਹ ਵਿਰੋਧ ਕਰੇਗਾ।
ਤਾਂ ਮੈਂ ਪ੍ਰਗਟ ਹੋਏ ਜਗ ਮਾਹੀ,
ਫਿਰ ਮੈਂ ਆਉਣਾ ਜਗ ਦੇ ਵਿਚ ਪ੍ਰਗਟ ਹੁੰਦਾ ਹਾਂ।
ਤੂਰ ਨਹਨੋ ਨਾ ਛਾਡੋ ਤਾਂ,
ਛੇਤੀ ਆ ਕੇ ਮਾਰਾਂਗਾ, ਉਹਨੂੰ ਛੱਡਦਾ ਨਹੀਂ ਹਾਂ।
ਸੁਣ ਕਰ ਅਮਰ ਗਗਨ ਕੇ ਵਾਨੀ,
ਸੁਣ ਕੇ ਦੇਵਤਿਆਂ ਨੇ ਆਕਾਸ਼ ਬਾਣੀ।
ਸਿਰ ਨਵਾਏ ਘਰ ਬੰਧਨ ਠਾਨੀ,
ਸਿਰ ਨਵਾ ਕੇ ਮੱਥਾ ਟੇਕਿਆ ਉਹਨਾਂ ਨੇ।
ਦੋਹਰਾ ਨਿਜ ਨਿਜ ਗਏ ਸਥਾਨ, ਤਬ ਧਰ ਨਿਸ਼ਚੈ ਮਨ ਮਾਹੇ,
ਮਨ ਦੇ ਅੰਦਰ ਉਦੋਂ ਨਿਸ਼ਚੈ ਕਰਕੇ ਆਪਾਂ ਆਪਣੇ ਥਾਵਾਂ ਤੇ ਦੇਵਤੇ ਮੁੜ ਗਏ ਵਾਪਸ।
ਜਾਨੋ ਹਨ ਹੈ ਦਾਤ ਅਬ ਕਸ਼ਟ ਨਸ਼ਟ ਹੋਵੇ ਜਾਹੇ,
ਦੇਵਤਿਆਂ ਨੇ ਜਾਣ ਲਿਆ ਕਿ ਉਹ ਦੈਂਤਾਂ ਨੂੰ ਮਾਰ ਦੇਣਗੇ, ਸਾਰਾ ਕਸ਼ਟ ਜਿਹੜਾ ਖਤਮ ਹੋ ਜਾਵੇਗਾ। ਇਉਂ ਫਿਰ ਇਸ ਤਰੀਕੇ ਨਾਲ ਤਾਂ ਬਹੁਤ ਸੁੰਦਰ ਬੇਨਤੀ ਕੀਤੀ। ਜੋ ਇਹ ਪਰਮਾਤਮਾ ਦੀ ਪਿੱਛੋਂ ਲੈ ਕੇ ਸ਼ੁਰੂ ਤੋਂ ਨੀਤੀ ਹੈ, ਕਦੇ ਦੈਂਤਾਂ ਨੂੰ ਹੰਕਾਰ ਹੋ ਜੇ, ਦੇਵਤਿਆਂ ਦੀ ਤਾਕਤ ਨੂੰ ਵਧਾ ਕੇ ਦੈਂਤਾਂ ਦਾ ਹੰਕਾਰ ਨਾਸ ਕਰਦੇ ਨੇ, ਕਦੇ ਕਦੇ ਨਾਸ ਕਰਦੇ ਉਹਨਾਂ, ਫਿਰ ਕਦੇ ਕਦੇ ਦੇਵਤਿਆਂ ਨੂੰ ਹੰਕਾਰ ਹੋ ਜਾਂਦਾ ਸਾਰਿਆਂ ਨੂੰ ਹੀ, ਬਈ ਅਸੀਂ ਵੀ ਪਰਮੇਸ਼ਰ ਹਾਂ। ਫਿਰ ਇੰਨਾ ਵੱਡਾ ਦੈਂਤ ਪੈਦਾ ਕਰਦੇ ਨੇ, ਸਾਰਿਆਂ ਤੋਂ ਨਹੀਂ ਮਰਦਾ ਫਿਰ ਉਹ, ਤਿੰਨਾਂ ਤੋਂ ਵੱਡਿਆਂ ਤੋਂ ਵੀ ਨਹੀਂ ਮਰਦਾ। ਫਿਰ ਕਹਿਣਗੇ ਹਾਂ ਵੀ ਹੁਣ ਰੱਬ ਨੂੰ ਯਾਦ ਕਰੀਏ। ਪਰਮਾਤਮਾ ਕਹਿੰਦੇ ਕਿਉਂ ਮਾਰ ਲਿਆ, ਤੁਸੀਂ ਤਾਂ ਕਹਿੰਦੇ ਸੀ ਅਸੀਂ ਵੀ ਪਰਮਾਤਮਾ, ਕਹਿੰਦੇ ਨਹੀਂ ਮਹਾਰਾਜ ਜੀ ਤੁਸੀਂ ਵੀ ਮਾਰੋਗੇ, ਕਹਿੰਦੇ ਫਿਰ ਇਸ ਤਰ੍ਹਾਂ ਕਰੀਦਾ ਹੁੰਦਾ। ਪਰਮਾਤਮਾ ਕਹਿੰਦੇ ਸਾਨੂੰ ਭੁਲਾਇਆ ਨਾ ਕਰੋ, ਅਸੀਂ ਤਾਂ ਤੁਹਾਨੂੰ ਬਣਾਇਆ, ਤੁਸੀਂ ਸਾਨੂੰ ਹੀ ਭੁਲਾ ਦਿੰਦੇ ਹੋ। ਇਹੀ ਹਾਲਾਤ ਮਨੁੱਖਾਂ ਵਿੱਚ ਹੈ, ਮਨੁੱਖ ਕੀ ਕਰਦੇ ਨੇ, ਰੱਬ ਨੂੰ ਹੀ ਭੁਲਾ ਛੱਡਦੇ ਨੇ, ਵੇ ਮੈਂ ਕੀਤਾ ਮੈਂ ਕੀਤਾ, ਇੰਨਾ ਰੌਲਾ ਪਾਉਂਦੇ ਮੈਂ ਕੀਤਾ, ਕੀ ਕੀਤਾ, ਕੁਛ ਵੀ ਨਹੀਂ ਕੀਤਾ, ਆਪਾਂ ਕੀ ਕਰਨ ਜੋਗੇ ਹਾਂ। ਸਭ ਵਡਿਆਈਆਂ ਦਿੰਦੇ ਨੇ ਮਾਲਕ, ਹੰਕਾਰ ਦਾ ਹੀ ਇੱਥੇ ਨਾਸ ਦਿਖਾਇਆ ਕਿ ਹਰਨਾਕਸ਼ ਨੂੰ ਹੰਕਾਰ ਹੋ ਗਿਆ। ਮਹਾਰਾਜ ਨੇ ਤਾਹੀਓ ਫਿਰ ਕਿਰਪਾ ਕੀਤੀ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ ਵੀ ਕਿਹਾ। ਮਹਾਰਾਜ ਕਹਿੰਦੇ ਭਾਈ ਕੋਈ ਹੰਕਾਰ ਨਾ ਕਰੋ, ਹਰ ਜੀ ਉਹ ਹੰਕਾਰ ਨਾ ਪਾਵੇ। ਅਕਾਲ ਪੁਰਖ ਨੂੰ ਹੰਕਾਰ ਨਹੀਂ ਪਾਉਂਦਾ, ਵਡਿਆਈਆਂ ਜਿੰਨੀਆਂ ਮਰਜ਼ੀ ਲਓ, ਪਰ ਹੰਕਾਰ ਕਰਨ ਵਾਲੇ ਦਾ ਪਰਮੇਸ਼ੁਰ ਨਾਸ ਕਰ ਦਿੰਦਾ। ਪਰਮੇਸ਼ੁਰ ਤੋਂ ਡਰ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ। ਪਰਮੇਸ਼ੁਰ ਨੇ ਜਦੋਂ ਨਾਸ ਕਰਨਾ, ਆ ਸਾਰਾ ਕੋਈ ਦੇਖੋ ਕਿਵੇਂ ਨਾਸ ਕਰ ਦੇਣਾ। ਹਰਨਾਕਸ਼ ਏਡਾ ਵੱਡਾ, ਤਿੰਨਾਂ ਲੋਕਾਂ ਦਾ ਰਾਜਾ, ਮਿੰਟ ਵੀ ਨਹੀਂ ਲਾਇਆ, ਅੰਦਰਾਂ ਪਾੜ ਕੇ ਗਲ 'ਚ ਪਾਤੀਆਂ ਕੱਢ ਕੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤਪੱਸਿਆ ਨਾਲੋਂ ਵੀ ਬੰਦਗੀ ਚੰਗੀ। ਬੰਦਗੀ ਨਾਲ ਗਿਆਨ ਹੁੰਦਾ, ਅੰਦਰ ਸ਼ਾਂਤ ਹੁੰਦਾ, ਸਾਰੀ ਧਰਤੀ 'ਤੇ ਬੰਦਗੀ ਦੀ ਜ਼ਰੂਰਤ ਹੈ।
ਵਾਹਿਗੁਰੂ ਵਾਹਿਗੁਰੂ।